सतनाम श्री वाहे गुरु साहिब जी सोरठ महला पंजवा कार तीजा चौपद एक ओंकार सत गुर प्रसाद मिल पंचहु नहीं सहसा चुकाया सिकदार नह पतियाया उमराव आ गए चेरा मिल राजन राम नबेरा मिल पंचहु नहीं सहसा चुकाया सिकदार नह पतिया कतहु न जाई गोविंद भेट गुर गोसाई रहाओ आया प्रभु दरबारा ता सगली मिटी पुकारा लबब अपनी पाई ता कत आवे कत जाई तह साच न्याय न बेरा उहां सम ठाकुर सम चे अंतर जामी जाने बिन बोलत आप पशाने सर्व थान को राजा कह अनहद शब्द अगाजा तिस कह क्या चतुरा नानक आप गवाई सर्व थान को राजा तह अनहद शब्द अगाजा तिस पह क्या चतराई मिल नानक आप गवाई वाहिगुरु जी का खालसा वाहिगुरु जी की फतेह।
गुरु वरसोई नगरी श्री अमृतसर साहब विखे मुकद्दस स्थान सचखंड श्री हरिमंदर साहब जी विखे खंडा ब्रह्मंडा दे मालक वाहिगुरु अकाल पुरख जी दे शब्द स्वरूप चवर छतर तख्त दे मालक जुगु जुग अटल प्रतख ते समरथ सतगुरु श्री गुरु ग्रंथ साहिब महाराज जी ने अमृत वेले दे सुहावने दीवान अंदर सुहावने तख्त ते प्रकाशमान होके ਜੋ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ, ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ।
ਇਹ ਪਾਵਨ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜਿਸ ਨੂੰ ਸੰਗੀਤ ਦੀ ਦੁਨੀਆ ਅੰਦਰ ਘਰ ਤੀਸਰੇ ਵਿੱਚ ਗਾਉਣ ਦੀ ਹਦਾਇਤ ਹੈ ਅਤੇ ਇਸ ਪਾਵਨ ਗੁਰਵਾਕ ਦੇ ਚਾਰ ਪਦੇ ਹਨ। ਇਹ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 621 ਦੇ ਉੱਪਰ ਸ਼ੋਭਨੀਕ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰੱਬ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੇ ਕੁਝ ਫਰਜ਼ ਨੇ, ਉਹਨਾਂ ਫਰਜ਼ਾਂ ਦੀ ਪੂਰਤੀ ਕਰਨਾ ਵੀ ਮੇਰਾ ਇਸ ਜੀਵਨ ਦਾ ਮੁੱਖ ਮਕਸਦ ਹੈ, ਧਰਮ ਨੂੰ ਕਮਾਉਣਾ ਵੀ ਮੇਰੇ ਜੀਵਨ ਦਾ ਇੱਕ ਮੁੱਖ ਮਕਸਦ ਹੈ। ਅਤੇ ਇਸ ਤਰ੍ਹਾਂ ਮਨੁੱਖ ਨੇ ਧਰਮ ਦੀ ਦੁਨੀਆਂ ਦੇ ਅੰਦਰ ਵਿਕਾਸ ਕਰਦਿਆਂ ਹੋਇਆਂ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਤੇਤੀ, ਜਿਵੇਂ ਜਿਵੇਂ ਸਮਝ ਪਈ ਉਸ ਦੇ ਮੁਤਾਬਕ ਉਹਨਾਂ ਨੂੰ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਵੱਲੋਂ ਮਿਲੀਆਂ ਹੋਈਆਂ ਦਾਤਾਂ ਸਨ, ਉਹਨਾਂ ਦਾਤਾਂ ਨੂੰ ਦਾਤਾ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ। ਕੋਈ ਚੰਦਰਮਾ ਦਾ ਪੁਜਾਰੀ ਬਣ ਗਿਆ, ਕੋਈ ਸੂਰਜ ਦਾ ਪੁਜਾਰੀ ਬਣ ਗਿਆ, ਕੋਈ ਹਵਾ ਦਾ, ਕੋਈ ਅੱਗ ਦਾ, ਕੋਈ ਧਰਤੀ ਦਾ, ਤੇ ਕੋਈ ਬਨਸਪਤੀ ਦਾ ਪੁਜਾਰੀ ਬਣ ਗਿਆ, ਕਿਸੇ ਨੇ ਪੰਛੀ ਨੂੰ ਭਗਵਾਨ ਮੰਨ ਲਿਆ, ਕਿਸੇ ਨੇ ਪਸ਼ੂ ਨੂੰ ਭਗਵਾਨ ਮੰਨ ਲਿਆ। ਇਸ ਤਰ੍ਹਾਂ ਭੋਲੀ ਭਾਲੀ ਲੋਕਾਈ ਜਿਹੜੀ ਸੀ ਉਹਨਾਂ ਨੇ ਆਪਣਾ ਆਪਣਾ ਭਗਵਾਨ, ਆਪਣੇ ਆਪਣੇ ਭਗਵਾਨ ਦੇ ਨਾਮ ਤੇ ਆਪਣੇ ਆਪਣੇ ਭਗਵਾਨ ਦੇ ਅਸਥਾਨ ਮਿਥਲੇ, ਜਿਸ ਕਾਰਨ ਕਰਕੇ ਹਰ ਇੱਕ ਜਿਤਾਉਣਾ ਚਾਹੁੰਦਾ ਸੀ ਮੇਰਾ ਰੱਬ ਵੱਡਾ ਹੈ, ਜੋ ਮੈਂ ਨਾਮ ਜਪਦਾ ਹਾਂ ਉਹੀ ਸਹੀ ਹੈ, ਤੇਰਾ ਨਾਮ ਛੋਟਾ ਹੈ, ਤੂੰ ਗਲਤ ਜਪਦਾ ਹੈ। ਔਰ ਮਨੁੱਖ ਜਿਹੜਾ ਸੀ ਜਦੋਂ ਇਸ ਤਰ੍ਹਾਂ ਭਟਕਿਆ ਹੋਇਆ ਹੈ ਤੇ ਉਸ ਨੂੰ ਸੱਚ ਦੇ ਪੰਧ ਦੇ ਉੱਪਰ ਚਲਾਉਣ ਵਾਸਤੇ ਵਿੱਚ ਸਤਿਗੁਰ ਆਪ ਰੱਖੇ ਉਹਨੂੰ ਘਰ ਪ੍ਰਗਟ ਆਖ ਸੁਣਾਇਆ, ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਜਿਵੇਂ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਉਚਾਰਨ ਕੀਤੀਆਂ ਹੋਈਆਂ ਰਸਮਾਂ ਤੋਂ ਵਾਰਾਂ ਨੂੰ ਪੜ੍ਹਦੇ ਹਾਂ। ਔਰ ਭਗਤੀ ਲਹਿਰ ਦੇ ਵੇਲੇ ਵੀ ਇਹ ਗੱਲ ਪ੍ਰਚਾਰੀ ਗਈ ਕਿ ਪਰਮਾਤਮਾ ਇੱਕ ਹੈ, ਔਰ ਛੋਟੇ ਮੰਗਲ ਸਰੂਪ ਦੇ ਰਾਹੀਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਭਾਈ ਅਸਲ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਕਿਉਂਕਿ ਇਹ ਨਹੀਂ ਹੈ ਜੇ ਤ੍ਰੈ ਦੇਵਾਂ ਦੀ ਵੀ ਅਸੀਂ ਗੱਲ ਕਰਦੇ ਹਾਂ ਤੇ ਉਹ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ, ਜੋ ਕੁਛ ਵੀ ਹੈ ਉਹ ਇੱਕ ਹੈ। ਇੱਕ ਓਅੰਕਾਰ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਜੋ ਇੱਕ ਰਸ ਵਿਆਪਕ ਹੈ। ਅਗਰ ਅਸੀਂ ਉਸ ਇੱਕ ਓਅੰਕਾਰ ਦੇ ਪ੍ਰੇਮ ਮਿਲਾਪ ਦੀ ਚਾਹਤ ਰੱਖਦੇ ਹਾਂ ਤੇ ਬੇਸ਼ੱਕ ਅਸੀਂ ਆਪਣੇ ਤੌਰ ਤੇ ਕਿੰਨੇ ਵੀ ਯਤਨ ਕਰੀ ਜਾਈਏ, ਕਿੰਨੀਆਂ ਵੀ ਚਲਾਕੀਆਂ ਚਤੁਰਾਈਆਂ ਜਿਹੜੀਆਂ ਉਹਨੂੰ ਅੰਜਾਮ ਦੇਈ ਜਾਈਏ, ਪਰ ਅਸੀਂ ਇਸ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕਰ ਪਾਵਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਸ ਇੱਕ ਓਂਕਾਰ ਦੇ ਨਾਲ ਸਾਂਝ ਬਣ ਜਾਵੇ, ਅਸੀਂ ਉਹਦੇ ਪ੍ਰੇਮ ਮਿਲਾਪ ਦੇ ਪਾਤਰ ਬਣ ਜਾਈਏ, ਤਾਂ ਫਿਰ ਸਾਨੂੰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ। ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਇੱਕ ਓਂਕਾਰ ਦੇ ਪ੍ਰੇਮ ਮਿਲਾਪ ਦੀ ਦਾਤ ਪ੍ਰਾਪਤ ਹੁੰਦੀ ਹੈ। ਔਰ ਜਿੰਨੀ ਦੇਰ ਤੱਕ ਇਹ ਦਾਤ ਪ੍ਰਾਪਤ ਨਾ ਹੋਵੇ, ਪ੍ਰਭੂ ਪਿਆਰੇ ਦੇ ਨਾਮ ਦੀ ਬਖਸ਼ਿਸ਼ ਪ੍ਰਾਪਤ ਨਾ ਹੋਵੇ, ਮਨੁੱਖ ਦੇ ਮਨ ਦੇ ਅੰਦਰ ਕਈ ਪ੍ਰਕਾਰ ਦੀਆਂ ਚਿੰਤਾਵਾਂ, ਝੋਰੇ, ਸਹਿਮ ਆਦਿ ਬਣੇ ਰਹਿੰਦੇ ਨੇ। ਜਦੋਂ ਤੱਕ ਮਨੁੱਖ ਪਰਮੇਸ਼ੁਰ ਨੂੰ ਛੱਡ ਕੇ ਉਸ ਦੀ ਪਸਾਰੀ ਹੋਈ ਮਾਇਆ ਦੇ ਮੋਹ ਵਿੱਚ ਗਲਤਾਨ ਰਹਿੰਦਾ ਹੈ, ਔਰ ਮਾਇਆ ਐਸਾ ਪ੍ਰਭਾਵ ਪਾਉਂਦੀ ਹੈ ਮਨੁੱਖ ਦੇ ਮਨ ਦੇ ਉੱਪਰ, ਔਰ ਜੋ ਇਹ ਵਿਕਾਰ ਨੇ ਅਸੀਂ ਗੱਲ ਕਰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਸ ਦਾ ਗ੍ਰਸਿਆ ਹੋਇਆ ਮਨੁੱਖ ਹਰ ਵੇਲੇ ਡਰਿਆ ਰਹਿੰਦਾ ਹੈ। ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਅਸੀਂ ਅਜੋਕੇ ਸਮੇਂ ਦੀ ਵੀ ਗੱਲ ਕਰ ਲਈਏ ਤੇ ਮਨੁੱਖ ਅੰਦਰੋਂ ਹੀ ਨਹੀਂ ਡਰਿਆ ਹੋਇਆ ਬਲਕਿ ਬਾਹਰੋਂ ਵੀ ਡਰਿਆ ਹੋਇਆ ਹੈ। ਅਸੀਂ ਬਾਹਰੋਂ ਵੀ ਡਰੇ ਹੋਏ ਹਾਂ, ਅੰਦਰੋਂ ਵੀ ਡਰੇ ਹੋਏ ਹਾਂ। ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜਦੋਂ ਅਸੀਂ ਇਹਨਾਂ ਅੰਮ੍ਰਿਤ ਬਚਨਾਂ ਨੂੰ ਪੜ੍ਹਦੇ ਹਾਂ, ਦੇਵ ਸੰਸੈ ਗਾਂਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ ਰਹਾਓ, ਕਿ ਹੇ ਪ੍ਰਕਾਸ਼ ਰੂਪ ਵਾਹਿਗੁਰੂ ਅਕਾਲ ਪੁਰਖ ਜੀਓ, ਸਾਡੇ ਅੰਦਰੋਂ ਇਹ ਸਹਿਮ ਦੀ ਬਣੀ ਹੋਈ ਗੰਠ ਜਿਹੜੀ ਆ ਖੁੱਲਦੀ ਨਹੀਂ ਹੈ, ਅਸੀਂ ਬੁਰੀ ਤਰ੍ਹਾਂ ਨਰੜੇ ਹੋਏ ਹਾਂ। ਚਾਹੇ ਅਸੀਂ ਕਾਮ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਕ੍ਰੋਧ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਮਾਇਆ ਦੇ ਮੋਹ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਅਹੰਕਾਰ ਦੀ ਗੱਲ ਕਰਦੇ ਹਾਂ, ਚਾਹੇ ਈਰਖਾ ਸਾੜੇ ਦੀ ਗੱਲ ਕਰਦੇ ਹਾਂ, ਸੱਚਮੁੱਚ ਅਸੀਂ ਬੜੀ ਬੁਰੀ ਤਰ੍ਹਾਂ ਇਹਦੇ ਵਿੱਚ ਬੱਝੇ ਹੋਏ ਹਾਂ, ਨਰੜੇ ਹੋਏ ਹਾਂ। ਇਹ ਸਹਿਮ ਸਾਡੇ ਅੰਦਰੋਂ ਜਾ ਹੀ ਨਹੀਂ ਰਿਹਾ, ਔਰ ਇਸ ਸਹਿਮ ਨੂੰ, ਇਸ ਡਰ ਨੂੰ ਦੂਰ ਕਰਨ ਵਾਸਤੇ ਮਨੁੱਖ ਨੇ ਬੜੇ ਯਤਨ ਕੀਤੇ। ਬਾਹਰੀ ਤੌਰ 'ਤੇ ਕਈ ਵਾਰ ਮਨੁੱਖ ਧਰਮ ਨੂੰ ਧਰਮ ਸਮਝ ਲੈਂਦਾ ਹੈ, ਇਹਨੇ ਸੋਚਿਆ ਕਿ ਸ਼ਾਇਦ ਬਾਹਰੀ ਕਰਮ ਕਰਨ ਦੇ ਨਾਲ ਹੋ ਸਕਦਾ ਇਹ ਮੇਰੇ ਮਨ ਦੇ ਵਿੱਚੋਂ ਸਹਿਮ, ਇਹ ਸੰਸਾ ਜਿਹੜਾ ਉਹ ਖਤਮ ਹੋ ਜਾਵੇ, ਪਰ ਨਾ ਹੋਇਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜੇ ਸੰਸਾ ਨਾ ਜਾਏ, ਨਾ ਜਾਏ ਸੰਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸੰਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸੰਸਾ ਇਵ ਜਾਏ। ਜਿਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਲਿਆ, ਉਹਨਾਂ ਦੇ ਮਨ ਦੇ ਅੰਦਰੋਂ ਇਹ ਚਿੰਤਾਵਾਂ, ਇਹ ਝੋਰੇ, ਇਹ ਸਹਿਮ ਜਿਹੜੀ ਬਣੀ ਹੋਈ ਗੰਠ ਸੀ ਜਿਹੜੀ, ਉਹ ਖੁੱਲ੍ਹ ਗਈ, ਉਹਨਾਂ ਨੇ ਆਤਮਿਕ ਸਕੂਨ ਨੂੰ ਮਾਣਿਆ। ਪਰ ਜਿਨ੍ਹਾਂ ਨੇ ਇਸ ਗੱਲ ਨੂੰ ਵਿਸਾਰ ਛੱਡਿਆ, ਉਹਨਾਂ ਨੇ ਧਾਰਮਿਕ ਗ੍ਰੰਥ ਪੋਥੀਆਂ ਨੂੰ ਬੜਾ ਪੜ੍ਹਿਆ, ਬੜਾ ਵਿਚਾਰਿਆ, ਬੜਾ ਸੁਣਿਆ, ਪਰ ਅੰਦਰਲਾ ਖੇੜਾ ਫਿਰ ਵੀ ਨਾ ਬਣਿਆ, ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰੇਮ ਦੇ ਦਾਰ ਤੋਂ ਵੀ ਹੁਣੇ ਰਹਿ ਗਏ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨਭਉ ਭਉ ਨਾ ਦਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ, ਜਉ ਪਾਰਸੇ ਨਾ ਪਰਸੇ, ਦੇਵ ਸੰਸੇ ਗਾਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ ਰਹਾਓ, ਹਮ ਬਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਿਹ ਨਾ ਨਾਸੀ। ਕਹੋ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ, ਮੋਹੇ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਧਨ ਮੋਰੇ। ਇਹ ਜਿਹੜੇ ਬਣਿਆ ਹੋਇਆ ਸਹਿਮ ਹੈ, ਇਹ ਜਿਹੜਾ ਬਣਿਆ ਹੋਇਆ ਸੰਸਾ ਹੈ, ਇਹ ਕਿਹੜੀ ਵਿੱਧ ਦੇ ਨਾਲ ਸਾਡੇ ਅੰਦਰੋਂ ਖਤਮ ਹੋ ਸਕਦਾ ਹੈ? ਚਾਹੇ ਉਹ ਦੁਨਿਆਵੀ ਡਰ ਹੋਵੇ ਤੇ ਚਾਹੇ ਸਾਡਾ ਮਾਨਸਿਕ ਡਰ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਮੁੱਖ ਵਾਕ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ। ਆਓ ਸਭ ਤੋਂ ਪਹਿਲਾਂ ਅਸੀਂ ਰਹਾਉ ਵਾਲੇ ਬੰਦ ਦੀ ਵਿਚਾਰ ਕਰਦੇ ਹਾਂ।
ਮਿਲ ਪੰਚੋ ਨਹੀਂ ਸਹਸਾ ਚੁਕਾਇਆ, ਸਿੱਖ ਦਾਰੂ ਨਹਿ ਪਤੀਆਇਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਾਉ ਵਾਲੇ ਬੰਦੇ ਰਾਹੀਂ ਕਿਰਪਾ ਕਰਦੇ ਨੇ, ਅਬ ਢੂੰਡਣ ਕਤਹੋਂ ਨਾ ਜਾਈ, ਹੁਣ ਮੈਨੂੰ ਕੋਈ ਹੋਰ ਜਗ੍ਹਾ ਲੱਭਣ ਦੀ ਲੋੜ ਨਹੀਂ ਰਹੀ, ਹੁਣ ਮੈਨੂੰ ਕੋਈ ਹੋਰ ਆਸਰਾ ਪਰਨਾ ਲੱਭਣ ਦੀ ਲੋੜ ਨਹੀਂ ਰਹੀ, ਅਬ ਢੂੰਡਣ ਕਤਹੋਂ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ, ਜਦੋਂ ਤੋਂ ਮੈਨੂੰ ਧਰਤੀ ਦੇ ਮਾਲਕ ਗੁਰੂ ਧਰਤੀ ਦੇ ਸਾਈ ਦੇ ਨਾਲ ਮਿਲਾਪ ਹੋ ਗਿਆ, ਸਾਂਝ ਬਣ ਗਈ ਹੈ ਔਰ ਜਾਣ ਪਹਿਚਾਣ ਹੋ ਗਈ ਹੈ। ਕਿਉਂਕਿ ਇਹ ਜਿਹੜਾ ਮੇਰੇ ਮਨ ਦਾ ਸੰਸਾ ਸੀ ਨਾ, ਇਹ ਮੇਰੇ ਮਨ ਦਾ ਜਿਹੜਾ ਡਰ ਸੀ, ਦੇਖੋ ਗੁਰਮੁਖੋ ਇੱਕ ਡਰ ਨਹੀਂ ਸਾਡੇ ਮਨ ਦੇ ਅੰਦਰ, ਪਤਾ ਹੀ ਨਹੀਂ ਕਿੰਨੇ ਕੁ ਡਰਾਂ ਨੇ ਘਰ ਕੀਤਾ ਹੋਇਆ। ਜਦੋਂ ਅਸੀਂ ਆਪਣੇ ਇਹ ਮਾਨਸਿਕ ਡਰ ਤੋਂ ਦੂਰ ਹੋਣ ਵਾਸਤੇ ਕੋਸ਼ਿਸ਼ ਕੀਤੀ ਕਿ ਹੋ ਸਕਦਾ ਇਹ ਮੇਰਾ ਸਹਿਮ, ਇਹ ਮੇਰਾ ਡਰ, ਇਹ ਜਿਹੜੇ ਮੇਰੇ ਵੈਰੀ ਨੇ ਜੋ ਨਿਤਾ ਪ੍ਰਤੀ ਮੇਰੇ ਅੰਦਰਲੇ ਆਤਮਕ ਗੁਣਾਂ ਨੂੰ ਲੁੱਟ ਰਹੇ ਨੇ, ਆਤਮਕ ਸੁੱਖ ਨੂੰ ਲੁੱਟ ਰਹੇ ਨੇ, ਇਹਨਾਂ ਕੋਲ ਖਹਿੜਾ ਛਡਾਇਆ ਜਾਵੇ। ਜਿਵੇਂ ਅਸੀਂ ਪੜ੍ਹਦੇ ਹਾਂ, ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁੱਖ ਨੀ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਤੇ ਪਹਿਲਾਂ ਅਸੀਂ ਕੋਸ਼ਿਸ਼ ਕਰਦੇ, ਦੇਖੋ ਮਾੜਾ ਮੋਟ ਕੋਈ ਸਾਡਾ ਝਗੜਾ ਬਖੇੜਾ ਹੋਵੇ ਨਾ, ਤੇ ਅਸੀਂ ਪਿੰਡ ਦੇ ਪੰਚਾਂ ਕੋਲ ਜਾਂਦੇ, ਕੌਂਸਲਰਾਂ ਕੋਲ ਜਾਂਦੇ ਹਾਂ, ਇਹ ਚੌਧਰੀ ਨੇ, ਇਹ ਸਾਨੂੰ ਇਨਸਾਫ ਦਵਾ ਦੇਣਗੇ। ਅਸੀਂ ਉਹਨਾਂ ਕੋਲ ਜਾ ਕੇ ਵੀ ਕਹਿੰਦੇ ਕਿ ਮੈਂ ਬੜਾ ਸਿੰਘਿਆ ਹੋਇਆ, ਮੈਂ ਬੜਾ ਡਰਿਆ ਹੋਇਆ, ਇਹ ਜਿਹੜੇ ਵਿਕਾਰ ਰੂਪੀ ਦੁਸ਼ਮਣ ਨੇ ਮੈਨੂੰ ਹਰ ਵੇਲੇ ਡਰਾਉਣੇ ਨੇ, ਤੁਸੀਂ ਮੇਰਾ ਇਹਨਾਂ ਤੋਂ ਖਹਿੜਾ ਛਡਵਾ ਦਿਓ। ਤੇ ਉਹਨਾਂ ਦਾ ਵੀ ਕੋਈ ਚਾਰਾ ਨਹੀਂ ਚੱਲਦਾ, ਜਿਵੇਂ ਦੁਨਿਆਵੀ ਤੌਰ ਤੇ ਕੋਈ ਝਗੜਾ ਬਖੇੜਾ ਹੋਵੇ, ਅਸੀਂ ਪੰਚਾਂ ਕੋਲ ਜਾਂਦੇ ਹਾਂ, ਉਹ ਕਹਿੰਦੇ ਨਹੀਂ ਜੀ ਸਾਨੂੰ ਦੋਵੇਂ ਤਰ੍ਹਾਂ ਇੱਕੋ ਜਿਹੀਆਂ, ਜੇ ਅਸੀਂ ਉਹਦੀ ਗੱਲ ਸੁਣਦੇ ਤੇ ਉਹ ਸਹੀ ਲੱਗਦਾ, ਤੁਹਾਡੀ ਗੱਲ ਸੁਣਦੇ ਤੇ ਤੁਸੀਂ ਸਹੀ ਲੱਗਦੇ ਹੋ, ਜਿਵੇਂ ਉਹ ਸਾਡਾ ਬਾਹਰੀ ਤੌਰ ਤੇ ਫੈਸਲਾ ਨਹੀਂ ਕਰਵਾ ਪਾਉਂਦੇ, ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਜਿਹੜਾ ਬਣਿਆ ਹੋਇਆ ਸਹਿਮ ਹੈ, ਡਰ ਹੈ, ਇਹਦੇ ਕੋਲੋਂ ਸਾਡੀ ਪਿੰਡ ਦੀ ਪੰਚਾਇਤ ਜਿਹੜੀ ਹੈ, ਚੌਧਰੀ ਜਿਹੜੇ ਨੇ, ਉਹ ਛੁਟਕਾਰਾ ਨਹੀਂ ਕਰਵਾ ਸਕਦੇ, ਸਾਨੂੰ ਇਨਸਾਫ ਨਹੀਂ ਦਵਾ ਸਕਦਾ।
ਸਿੱਖ ਦਾਰੂ ਨਹਿ ਪਤੀਆਇਆ,
ਪਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਚਲੋ ਜੇ ਇਹ ਪੰਚਾਂ ਨੇ ਮੇਰਾ ਕੁਝ ਨਹੀਂ ਸਵਾਰਿਆ, ਜੇ ਪੰਚਾਇਤ ਮੇਰਾ ਕੁਝ ਨਹੀਂ ਸਵਾਰ ਸਕੀ, ਚੌਧਰੀ ਕੌਂਸਲਰ ਕੁਝ ਨਹੀਂ ਮੇਰਾ ਸਵਾਰ ਸਕੇ, ਤੇ ਜਿਹੜੇ ਮੇਰੇ ਇਲਾਕੇ ਦੇ, ਮੇਰੇ ਪਿੰਡ ਦੇ, ਮੇਰੇ ਕਸਬੇ ਦੇ ਸਿਰ ਕੱਢ ਲੋਕ ਨੇ, ਜਿਨ੍ਹਾਂ ਦਾ ਕੋਈ ਬੋਲ ਬਾਲਾ ਹੈ ਸਰਕਾਰੀ ਦਰਬਾਰੇ, ਮੈਂ ਉਹਨਾਂ ਦੇ ਕੋਲ ਜਾਂਦਾ ਹੈ। ਉਹ ਫਿਰ ਉਹਨਾਂ ਦੇ ਪਾਸ ਜਾਂਦਾ ਹੈ ਔਰ ਜਾ ਕੇ ਸਾਰਾ ਆਪਣੇ ਮਨ ਦਾ ਰੋਣਾ ਰੋਂਦਾ ਹੈ ਕਿ ਦੇਖੋ ਜੀ ਮੈਂ ਪਰੇਸ਼ਾਨ ਹਾਂ, ਫਲਾਣਾ ਵਿਅਕਤੀ ਮੈਨੂੰ ਦੁਖੀ ਕਰ ਰਿਹਾ, ਮੈਂ ਪਿੰਡ ਦੀ ਪੰਚਾਇਤ ਨਾਲ ਵੀ ਗੱਲ ਕੀਤੀ ਹੈ, ਹੁਣ ਮੈਂ ਤੁਹਾਡੇ ਪਾਸ ਆਇਆ। ਤੇ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕੇਵਲ ਗੋਲਗੁਲਿਆਂ ਤੋਂ ਮਿੱਟੀ ਝਾੜਨ ਦੀ। ਉਹ ਵੀ ਕਹਿ ਦਿੰਦੇ ਨੇ ਠੀਕ ਹੈ ਤੂੰ ਸਾਡੇ ਕੋਲ ਆ ਗਏ, ਅਸੀਂ ਤੈਨੂੰ ਜਿਹੜਾ ਹੈ ਉਹ ਇਨਸਾਫ ਦਵਾਵਾਂਗੇ, ਪਰ ਉਹ ਵੀ ਇਨਸਾਫ ਨਹੀਂ ਦਵਾ ਪਾਉਂਦੇ। ਬੰਦਾ ਕੋਸ਼ਿਸ਼ ਕਰਦਾ ਹੈ, ਜਿਵੇਂ ਕੋਈ ਆਪੇ ਬਣੇ ਹੋਏ ਆਗੂ ਹੁੰਦੇ ਨੇ, ਇੰਜ ਕਹਿ ਲਈਏ ਧਰਮ ਦੇ ਠੇਕੇਦਾਰ, ਕਿ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੇ ਇਹ ਡਰ ਨੂੰ ਦੂਰ ਕਰ ਸਕਦੇ ਹਾਂ, ਅਸੀਂ ਤੁਹਾਨੂੰ ਸ਼ਬਦ ਦੇਵਾਂਗੇ, ਪੰਜ ਸ਼ਬਦਾਂ ਦਾ, ਸੱਤ ਸ਼ਬਦਾਂ ਦਾ, ਇੱਕ ਸ਼ਬਦ ਦਾ। ਬੰਦਾ ਫਿਰ ਉਸ ਪਾਸੇ ਨੂੰ ਚੱਲਦਾ ਹੈ। ਉਹਨਾਂ ਦੇ ਕੋਲ ਵੀ ਜਦੋਂ ਜਾਂਦਾ ਹੈ ਤੇ ਉਹ ਵੀ ਸਾਨੂੰ ਇਨਸਾਫ ਨਹੀਂ ਦਵਾ ਪਾਉਂਦੇ, ਉਹਨਾਂ ਦੇ ਫੈਸਲੇ ਤੇ ਵੀ ਸਾਡਾ ਮਨ ਪਤੀਜਦਾ ਨਹੀਂ ਹੈ, ਕਿਉਂਕਿ ਫੈਸਲਾ ਇਸ ਤਰ੍ਹਾਂ ਦਾ ਦੇ ਜਾਂਦੇ ਨੇ ਜਿਹਦੇ ਨਾਲ ਇੱਕ ਵਾਰ ਤਾਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਫੈਸਲਾ ਮੇਰੇ ਹੱਕ ਵਿੱਚ ਹੋਇਆ ਹੈ, ਪਰੰਤੂ ਬਾਅਦ ਵਿੱਚ ਅਸੀਂ ਕਹਿੰਦੇ ਨਹੀਂ ਉਹ ਬੰਦਾ ਵੀ ਨਾਲ ਰਲਿਆ ਹੋਇਆ ਸੀ, ਮੈਨੂੰ ਨਹੀਂ ਸੀ ਪਤਾ, ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ।
ਉਮਰਾ ਉਹ ਆ ਗਏ ਚੇਰਾ,
ਜਦੋਂ ਫਿਰ ਬੰਦੇ ਦੀ ਪੇਸ਼ ਕੋਈ ਨਹੀਂ ਜਾਂਦੀ ਪੰਚਾਂ ਦੇ ਵਿੱਚ, ਪਿੰਡ ਦੇ ਮੁਖੀ ਸਰਦਾਰ ਲੋਕਾਂ ਦੇ ਵਿੱਚ, ਫਿਰ ਉਹ ਕੋਸ਼ਿਸ਼ ਕਰਦਾ ਹੁਣ ਮੈਨੂੰ ਸਰਕਾਰੀ ਦਰਬਾਰੇ ਜਾਣਾ ਚਾਹੀਦਾ, ਹੁਣ ਮੈਨੂੰ ਹਾਕਮ ਜਮਾਤ ਕੋਲ ਜਾਣਾ ਚਾਹੀਦਾ। ਉਹਨਾਂ ਦੇ ਕੋਲ ਜਾ ਕੇ ਵੀ ਉਹ ਤਰ੍ਹਾਂ ਤਰ੍ਹਾਂ ਦੇ ਰੋਣੇ ਰੋਂਦਾ ਹੈ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ, ਮੇਰੇ ਨਾਲ ਹਰ ਸਮੇਂ ਵਧੀਕੀ ਹੋਈ ਹੈ, ਮੇਰੇ ਮਨ ਦੇ ਵਿੱਚ ਡਰ ਬਣਿਆ ਹੋਇਆ ਹੈ, ਉਹ ਦੁਬਾਰਾ ਮੇਰੇ 'ਤੇ ਅਟੈਕ ਨਾ ਕਰ ਦੇਣ, ਮੈਂ ਦੁਬਾਰਾ ਉਹਨਾਂ ਦੀ ਚੋਰੀ ਦਾ ਸ਼ਿਕਾਰ ਨਾ ਹੋ ਜਾਵਾਂ, ਸਾਰੀਆਂ ਗੱਲਾਂ ਕਰਦਾ ਹੈ। ਪਹਿਲੀ ਤਾਂ ਗੱਲ, ਗੁਰਮੁਖੋ ਹਾਕਮਾਂ ਨੂੰ ਮਿਲਣਾ ਬੜਾ ਔਖਾ ਹੁੰਦਾ ਹੈ, ਹਾਕਮ ਨੂੰ ਮਿਲਣਾ ਬੜਾ ਔਖਾ ਹੁੰਦਾ ਹੈ। ਅਸਲ ਦੇ ਵਿੱਚ ਸਿਆਣਾ ਹਾਕਮ ਸਿਆਣਾ ਰਾਜਾ ਉਹੀ ਹੁੰਦਾ ਹੈ ਜਿਹੜਾ ਪ੍ਰਜਾ ਦੇ ਦੁੱਖ ਨੂੰ ਜਾਣੇ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਪੜ੍ਹਦੇ ਹਾਂ 1799 ਤੋਂ ਲੈ ਕੇ 1839 ਤੱਕ, ਇਹ 40 ਸਾਲ ਦਾ ਸਿੱਖ ਰਾਜ ਜਦੋਂ ਤੁਸੀਂ ਆਪ ਇਹਦਾ ਅਧਿਐਨ ਕਰੋਗੇ ਨਾ, ਇਸ 40 ਸਾਲ ਦੇ ਰਾਜ ਦੇ ਵਿੱਚ ਕਿਸੇ ਧੀ ਭੈਣ ਦੀ ਇੱਜ਼ਤ ਆਬਰੂ ਨਹੀਂ ਰੁੜੀ, ਕਿਸੇ ਵਿਅਕਤੀ ਨੂੰ ਦੀਨੋ ਬਦੀਨ ਨਹੀਂ ਕੀਤਾ ਗਿਆ, ਕਿਸੇ ਨੂੰ ਫਾਹੇ ਨਹੀਂ ਲਗਾਇਆ ਗਿਆ, ਬਲਕਿ ਜਿਹਦੇ ਨਾਲ ਦੇਸ਼ ਦਾ ਰਾਜ ਦਾ ਸਿਰ ਨੀਵਾਂ ਹੋਵੇ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰਦੀ। ਔਰ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਪੜ੍ਹਿਆ ਉਹ ਅੱਜ ਵੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਦਾ ਇੱਕ ਵਾਰ ਸਿੱਖ ਰਾਜ ਫਿਰ ਆਉਣਾ ਚਾਹੀਦਾ ਹੈ। ਠੀਕ ਹੈ, ਜਦੋਂ ਅੰਗਰੇਜ਼ ਹਕੂਮਤ ਆਈ ਆਪਣੇ ਢੰਗ ਨਾਲ ਉਹਨਾਂ ਨੇ ਇਤਿਹਾਸ ਲਿਖਵਾਇਆ ਤੇ ਉਹਦੇ ਵਿੱਚ ਕਈ ਕੁਛ ਹੋ ਗਿਆ, ਇੱਕ ਵੱਖਰਾ ਵਿਸ਼ਾ ਹੈ, ਪਰ ਸੱਚ ਇਹ ਹੈ ਰਾਜਾ ਉਹ ਹੁੰਦਾ ਹੈ ਜਿਹੜਾ ਪ੍ਰਜਾ ਦੇ ਦੁੱਖ ਨੂੰ ਜਾਣੇ, ਉਹਨਾਂ ਦੀ ਮੁਸ਼ਕਲ ਨੂੰ ਸਮਝੇ। ਨਹੀਂ ਤੇ ਬਹੁਤੀ ਵਾਰੀ ਅਸੀਂ ਦੇਖਦੇ ਹਾਂ, ਮੈਂ ਮੌਜੂਦਾ ਸਮੇਂ ਦੀ ਗੱਲ ਕਰਾਂ, ਇੱਕ ਨਹੀਂ ਇਹ ਪਤਾ ਹੀ ਨਹੀਂ ਨੇਤਾ ਪ੍ਰਤੀ ਕਿੰਨੇ ਕੁ ਕਾਲੇ ਕਾਨੂੰਨ ਜਿਹੜੇ ਨੇ ਉਹ ਪਾਸ ਕੀਤੇ ਜਾਂਦੇ ਨੇ ਜਾਂ ਕੀਤੇ ਜਾ ਰਹੇ ਨੇ। ਇਹ ਨਹੀਂ ਕਿ ਹੁਣ ਬਸ ਹੋ ਗਈ ਹੈ। ਅਗਰ ਜੇ ਸਾਡਾ ਕਿਸਾਨ ਮਜ਼ਦੂਰ ਭਾਈਚਾਰਾ ਕਹਿ ਰਿਹਾ ਹੈ ਕਿ ਇਹ ਤਿੰਨ ਬਿੱਲ ਕਿਸਾਨ ਮਾਰੂ ਨੇ, ਇਹਨਾਂ ਨੂੰ ਰੱਦ ਕਰ ਦਿਓ, ਸਾਨੂੰ ਇਹ ਨਹੀਂ ਚਾਹੀਦੇ, ਤੇ ਜਿਹੜਾ ਪਰਿਵਾਰ ਦਾ ਸਿਆਣਾ ਮੈਂਬਰ ਹੁੰਦਾ ਹੈ, ਦੇਖੋ ਸਾਡੇ ਘਰ ਦੇ ਵਿੱਚ ਵੀ ਕੋਈ ਗੱਲ ਹੋਵੇ ਨਾ, ਬੱਚੇ ਕਹਿ ਦੇਣ ਆਪਣੇ ਮਾਂ ਬਾਪ ਨੂੰ ਕਿ ਆਹ ਗੱਲ ਸਾਨੂੰ ਸ਼ੁਭ ਦਿਨ, ਕਹਿੰਦੇ ਚੱਲ ਤੇਰੀ ਮਰਜ਼ੀ, ਅਸੀਂ ਤੇ ਤੇਰਾ ਫਾਇਦਾ ਸੋਚ ਰਹੇ ਸੀ। ਕੋਈ ਵੀ ਪਰਿਵਾਰ ਦਾ ਸਿਆਣਾ ਮੈਂਬਰ ਮੁਖੀ ਮੈਂਬਰ ਨਹੀਂ ਚਾਹੁੰਦਾ ਕਿ ਮੇਰੇ ਘਰ ਦੀ ਗੱਲ ਬਾਹਰ ਜਾਵੇ। ਚਾਹੀਦਾ ਤਾਂ ਇਸੇ ਤਰ੍ਹਾਂ ਸੀ, ਅਗਰ ਜੇ ਕਿਸਾਨ ਮਜ਼ਦੂਰ ਕਹਿ ਰਹੇ ਨੇ ਜਾਂ ਛੋਟੇ ਦੁਕਾਨਦਾਰ ਕਹਿ ਰਹੇ ਨੇ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ ਤੇ ਸਰਕਾਰ ਨੂੰ ਰੱਦ ਕਰ ਦੇਣੇ ਚਾਹੀਦੇ ਸੀ, ਪਰ ਅੰਦੋਲਨਕਾਰੀਆਂ ਦੀ ਗੱਲ ਸੁਣਨ ਵਾਸਤੇ ਕੋਈ ਤਿਆਰ ਹੀ ਨਹੀਂ। ਜਿਹੜੀ ਮੈਂ ਗੱਲ ਕਰ ਰਿਹਾ ਸੀ ਹਾਕਮਾਂ ਨੂੰ ਮਿਲਣਾ ਕੋਈ ਬਹੁਤਾ ਸੌਖਾ ਨਹੀਂ ਹੁੰਦਾ, ਉਹ ਹੋਰ ਹੋਰ ਪਾਸਿਆਂ ਨੂੰ ਤਾਂ ਤੁਰੇ ਨੇ, ਪਰੰਤੂ ਕਰੀਬ ਅੱਜ ਤੱਕ ਕਿੰਨਿਆਂ ਕਿਸਾਨਾਂ ਦੀ ਮੌਤ ਹੋ ਗਈ, ਉਹਦਾ ਕੋਈ ਮਨ ਦੇ ਅੰਦਰ ਸਹਿਮ ਨਹੀਂ, ਕੋਈ ਸੋਗ ਨਹੀਂ, ਕੋਈ ਉਹਨਾਂ ਦੀ ਗੱਲਬਾਤ ਨੂੰ ਸੁਣਨ ਵਾਸਤੇ ਤਿਆਰ ਨਹੀਂ, ਕੇਵਲ ਤੇ ਕੇਵਲ ਸਮਝਾਉਣ ਦੀ ਗੱਲ ਕੀਤੀ ਜਾਂਦੀ ਹੈ। ਔਰ ਜਿਹੜਾ ਹਾਕਮ ਹੈ ਅਸੀਂ ਉਹਦੇ ਕੋਲ ਵੀ ਜਦੋਂ ਜਾਂਦੇ ਹਾਂ ਤੇ ਉਹ ਵੀ ਕੇਵਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਬਲਕਿ ਇਨਸਾਫ਼ ਨਹੀਂ ਦਵਾਵੇਗਾ। ਪਹਿਲੀ ਤਾਂ ਗੱਲ ਆਪਾਂ ਦੇਖਦੇ ਹਾਂ, ਪਹਿਲੀ ਵਾਰ ਹੈ ਕਿ ਦੇਸ਼ ਦੀ ਪ੍ਰਜਾ ਆਪਣੇ ਹੱਕ ਇਨਸਾਫ਼ ਦੀ ਗੱਲ ਕਰ ਰਹੀ ਹੋਵੇ, ਦੇਸ਼ ਦੀ ਰਾਜਧਾਨੀ ਦੇ ਬਾਰਡਰ ਤੇ ਬੈਠੀ ਹੋਵੇ, ਸੜਕਾਂ ਤੇ ਬੈਠੀ ਹੋਵੇ ਠੰਡ ਦੇ ਵਿੱਚ, ਉਹਨਾਂ ਨੂੰ ਮਿਲਣ ਦੀ ਬਜਾਏ ਸੜਕਾਂ ਨੂੰ ਪੁੱਟਿਆ ਜਾਵੇ, ਸੜਕਾਂ ਦੇ ਵਿਚਕਾਰ ਕੰਕਰੀਟ ਦੀਆਂ ਕੰਧਾਂ ਬਣਾਈਆਂ ਜਾਣ ਔਰ ਵੱਡੇ ਵੱਡੇ ਕਿੱਲ ਗੱਡੇ ਜਾਣ ਜਾਂ 20-20 ਫੁੱਟ ਉੱਚੀਆਂ ਜਾਲੀਆਂ ਲਾਈਆਂ ਜਾਣ, ਬੜੀ ਹੈਰਾਨਗੀ ਜੀ ਵਾਲੀ ਗੱਲ ਹੈ, ਕਿਉਂਕਿ ਇਨਸਾਫ਼ ਮੰਗ ਰਹੇ ਨੇ, ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਨੇ। ਔਰ ਜਿਹੜਾ ਹਾਕਮ ਹੈ ਜਦੋਂ ਅਸੀਂ ਉਹਦੇ ਕੋਲ ਆਪਣੇ ਝਗੜੇ ਬਖੇੜੇ ਆਪਣੀ ਮੰਗ ਨੂੰ ਲਿਖ ਕੇ ਜਾਂਦੇ ਹਾਂ ਤੇ ਉਹ ਵੀ ਸਾਡੀ ਸੰਤੁਸ਼ਟੀ ਨਹੀਂ ਕਰਦਾ, ਉਹ ਵੀ ਕਹਿੰਦਾ ਹਾਂ ਇਹਨੂੰ ਮੈਂ ਇਉਂ ਨਹੀਂ ਇਉਂ ਕਰ ਦਿੰਦਾ, ਤੇਰੀ ਵੀ ਰਹਿ ਜਾਵੇ ਤੇ ਫਲਾਣੇ ਦੀ ਵੀ ਰਹਿ ਜਾਵੇ। ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਆਤਮਕ ਕਲੇਸ਼ ਬਣਿਆ ਹੋਇਆ ਹੈ, ਅੰਦਰੋਂ ਅਸੀਂ ਸਹਿਮੇ ਹੋਏ ਹਾਂ, ਡਰੇ ਹੋਏ ਹਾਂ, ਅਸੀਂ ਕਹੀਏ ਇਹਨੂੰ ਕਿਸੇ ਸਰਕਾਰੀ ਦਰਬਾਰੇ ਲੈ ਜਾਈਏ ਉਹ ਸਹਿਮ ਡਰ ਨੂੰ ਦੂਰ ਕਰ ਦੇਵੇਗਾ, ਉਹ ਵੀ ਸਾਡੇ ਇਸ ਡਰ ਸਾਹਿਬ ਨੂੰ ਦੂਰ ਨਹੀਂ ਕਰ ਸਕਦਾ।
ਮਿਲ ਰਾਜਨ ਰਾਮ ਨਬੇਰਾ,
ਪਰ ਜਦੋਂ ਅਸੀਂ ਪ੍ਰਭੂ ਪਿਆਰੇ ਪਾਤਸ਼ਾਹ ਦੇ ਹਜ਼ੂਰ ਬੇਨਤੀ ਕਰਦੇ ਹਾਂ ਤੇ ਫਿਰ ਉਹ ਨਬੇੜਾ ਕਰਦਾ ਹੈ, ਉਹ ਹੱਕ ਸੱਚ ਦਾ ਫੈਸਲਾ ਕਰਦਾ ਹੈ। ਸਾਡੇ ਅੰਦੋਲਨਕਾਰੀ ਕਿਸਾਨ ਆਗੂਆਂ ਨੇ, ਕਮਿਊਨਿਸਟ ਵੀਰਾਂ ਨੇ, ਕਾਮਰੇਡ ਵੀਰਾਂ ਨੇ ਬੜੀ ਸਿਆਣਪ ਦੇ ਨਾਲ ਇਸ ਅੰਦੋਲਨ ਨੂੰ ਵਿੱਢਿਆ ਔਰ ਇਸ ਧੱਕੇਸ਼ਾਹੀ ਦੇ ਵਿਰੁੱਧ ਜੋ ਸਰਕਾਰ ਦੇ ਵੱਲੋਂ ਹੋਈ ਹੈ, ਇਕੱਲਾ ਇਹ ਨਹੀਂ ਹੈ ਕਿ ਉਹਦੇ ਵਿੱਚ ਕਮਿਊਨਿਸਟ ਨੇ, ਕਾਮਰੇਡ ਨੇ, ਬਲਕਿ ਉਹਦੇ ਵਿੱਚ ਸਾਡੀਆਂ ਕੁਝ ਹਿੰਦੂ ਜਥੇਬੰਦੀਆਂ ਵੀ ਨੇ, ਮੁਸਲਿਮ ਜਥੇਬੰਦੀਆਂ ਵੀ ਨੇ ਔਰ ਗੁਰੂ ਕਾ ਪੰਥ ਵੀ ਹੈ। ਚਾਹੇ ਅਸੀਂ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਚਾਹੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਸਾਡੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ, ਜਿਸ ਦਿਨ ਤੋਂ ਗੁਰੂ ਦਾ ਆਸਰਾ ਲੈ ਲਿਆ, ਗੁਰੂ ਦੇ ਹਜ਼ੂਰ ਅਰਦਾਸ ਕਰਨ ਲਈ ਔਰ ਇਸ ਸੰਘਰਸ਼ ਨੂੰ ਕਾਮਯਾਬੀ ਦਾ ਰਸਤਾ ਮਿਲਣ ਦੀ ਆਸ ਬੱਝ ਗਈ ਔਰ ਜਦੋਂ ਤੱਕ ਅਸੀਂ ਧਰਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਹਾਂ ਅੱਗੇ ਵਧਾਂਗੇ ਤਦੋਂ ਹੀ ਜਾ ਕੇ ਸਾਨੂੰ ਇਨਸਾਫ ਮਿਲ ਸਕਦਾ ਹੈ, ਕਿਉਂਕਿ ਇੱਕ ਵਾਹਿਗੁਰੂ ਅਕਾਲ ਪੁਰਖ ਸਾਨੂੰ ਇਨਸਾਫ ਦਿਵਾ ਸਕਦਾ ਹੈ। ਪਰ ਜਦੋਂ ਅਸੀਂ ਕਈ ਵਾਰ ਇਹ ਗੱਲ ਕਰਦੇ ਧਰਮ ਨੂੰ ਪਿੱਛੇ ਰਹਿਣ ਦਿਓ, ਗੁਰਮੁਖੋ ਜਿਹੜਾ ਸਿੱਖ ਹੈ ਉਹ ਸਭ ਤੋਂ ਪਹਿਲਾਂ ਧਰਮ ਨੂੰ ਅੱਗੇ ਰੱਖਦਾ ਹੈ, ਪਹਿਲਾਂ ਧਰਮ, ਉਸ ਤੋਂ ਬਾਅਦ ਜਿਵੇਂ ਅਸੀਂ ਪੜ੍ਹਦੇ ਪਹਿਲਾਂ ਭਗਤੀ, ਪਿੱਛੋਂ ਸ਼ਕਤੀ, ਭਗਤੀ ਤੇ ਸ਼ਕਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ ਔਰ ਦੂਸਰੀ ਗੱਲ ਜੋਸ਼ ਤੇ ਹੋਸ਼ ਦੋਵਾਂ ਦਾ ਹੋਣਾ ਜ਼ਰੂਰੀ ਹੈ। ਨੌਜਵਾਨਾਂ ਕੋਲ ਜੋਸ਼ ਹੈ, ਬਜ਼ੁਰਗਾਂ ਦੇ ਕੋਲ ਹੋਸ਼ ਹੈ, ਜਦੋਂ ਜੋਸ਼ ਤੇ ਹੋਸ਼ ਦੋਵਾਂ ਦਾ ਸੁਮੇਲ ਹੋ ਜਾਂਦਾ ਹੈ ਤੇ ਦੁਨੀਆਂ ਦਾ ਕੋਈ ਵੀ ਮੋਰਚਾ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਫਤਿਹ ਨਾ ਹੋਵੇ। ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਾਨੂੰ ਹੱਕ ਦਿਵਾਉਂਦਾ ਹੈ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਇਹ ਮੇਰੀ ਨਿੱਜੀ ਵਿਚਾਰ ਹੈ, ਤੇ ਮੈਂ ਆਪਣੀਆਂ ਵਿਚਾਰਾਂ ਕਿਸੇ ਤੇ ਥੋਪਦਾ ਨਹੀਂ ਹੁੰਦਾ। ਜੇ 26 ਜਨਵਰੀ ਨੂੰ ਨੌਜਵਾਨਾਂ ਨੇ ਕੇਸਰੀ ਝੰਡਾ ਬਲਕਿ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਹੈ ਤਾਂ ਕੋਈ ਏਡਾ ਵੱਡਾ ਗੁਨਾਹ ਨਹੀਂ ਸੀ ਹੋਇਆ, ਕਿਉਂਕਿ ਜਦੋਂ ਸਰਕਾਰਾਂ ਸਾਨੂੰ ਪੁੱਛਦੀਆਂ ਨੇ ਤੁਹਾਡੀ ਆਇਡੈਂਟੀ ਕੀ ਹੈ, ਤੁਹਾਡੇ ਵੱਡੇ ਵਡੇਰੇ ਇੰਡੀਆ ਦੇ ਰਹਿਣ ਵਾਲੇ ਸਨ, ਤੇ ਉਸ ਵੇਲੇ ਬਹੁਤ ਸਾਰੇ ਕਮੈਂਟ ਐਸੇ ਵੀ ਸਨ, ਇਹ ਗੱਲ ਸਿੱਖਾਂ ਨੂੰ ਨਾ ਪੁੱਛੋ, ਕਿਤੇ ਇਹ ਨਾ ਹੋਵੇ ਅਸੀਂ ਲਾਲ ਕਿਲੇ ਦੇ ਵਾਰਸ ਨਿਕਲ ਆਈਏ। 1783 ਦੇ ਵਿੱਚ ਜਥੇਦਾਰ ਸਰਦਾਰ ਬਘੇਲ ਸਿੰਘ ਝਬਾਲ, ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਤਥਾ ਇਸ ਖਾਲਸੇ ਪੰਥ ਨੇ ਕੇਸਰੀ ਨਿਸ਼ਾਨ ਚਲਾਇਆ ਸੀ ਲਾਲ ਕਿਲੇ ਦੇ ਉੱਪਰ। ਜੇ ਕਿਤੇ ਗੁਰੂ ਕਾ ਖਾਲਸਾ ਕੇਸਰੀ ਨਿਸ਼ਾਨ ਸਾਹਿਬ ਨਾ ਚਲਾਉਂਦਾ ਤੇ ਮਾਫ਼ ਕਰਨਾ, ਮੈਨੂੰ ਕਹਿ ਲੈਣ ਦੇਣਾ, ਅੱਜ ਲਾਲ ਕਿਲੇ ਤੇ ਤਿਰੰਗਾ ਨਾ ਝੂਲਦਾ। ਸਾਡੀ ਵਿਰਾਸਤ ਹੈ। ਹਰ ਸਾਲ ਜਦੋਂ ਦਿੱਲੀ ਫਤਿਹ ਦਿਵਸ ਮਨਾਇਆ ਜਾਂਦਾ ਹੈ, ਕੇਸਰੀ ਝੰਡੇ ਜਿਹੜੇ ਨੇ ਉਹ ਚੜ੍ਹਾਏ ਜਾਂਦੇ ਨੇ। ਹੁਣ ਮੈਂ ਬੇਨਤੀ ਕਰਨ ਲੱਗਾ ਸੀ, ਬਹੁਤ ਸਾਰਾ ਸਾਡਾ ਮੀਡੀਆ, ਮੇਰੇ ਖਿਆਲ ਬਹੁਤ ਸਾਰਿਆਂ ਨੇ ਕਿਲ ਕਿਲ ਕੇ ਬਿਆਨ ਦਿੱਤੇ ਸੀ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀ ਨਸਲ ਕੁਸ਼ੀ ਕਰਾਈ ਜਾਵੇ। ਬਹੁਤ ਸਾਰੇ ਐਂਕਰਾਂ ਨੇ ਆਪਣੀਆਂ ਪਿੰਟਾਂ ਔਰ ਪਜਾਮੀਆਂ ਜਿਹੜੀਆਂ ਲਬੇੜਦੀਆਂ ਹੋਣੀਆਂ। ਇੱਕੋ ਮਸਲਾ ਸੀ, ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੇ ਉੱਪਰ ਉਸੇ ਤਰ੍ਹਾਂ ਦਾ ਜ਼ੁਲਮ ਕੀਤਾ ਕਰਵਾਇਆ ਜਾਵੇ ਜਿਵੇਂ ਨਵੰਬਰ 1984 ਵਿੱਚ ਹੋਇਆ ਸੀ, ਔਰ ਸਮਝਾਉਣ ਦੀ ਜ਼ਰੂਰਤ ਸੀ ਸਾਡੇ ਆਗੂਆਂ ਨੂੰ ਵੀ, ਇਹ ਕਹਿਣ ਦੀ ਜ਼ਰੂਰਤ ਸੀ, ਤੁਹਾਨੂੰ ਕਿਹਾ ਸੀ, ਜੋਸ਼ੀਲੇ ਖੂਨ ਦੇ ਉਬਾਲੇ ਨੂੰ ਸਾਂਭਣਾ ਬੜਾ ਔਖਾ ਹੁੰਦਾ ਹੈ। ਅਗਰ ਜੇ ਨੌਜਵਾਨ ਗਏ ਉੱਥੇ, ਉਹ ਕਿਉਂ ਗਏ, ਤੁਹਾਡੀ ਸਿਕਿਉਰਿਟੀ ਕੀ ਸੀ? ਪਰ ਫਿਰ ਵੀ ਤੁਸੀਂ ਦੇਖੋ, ਉਹਨਾਂ ਨੌਜਵਾਨਾਂ ਨੇ ਕੇਸਰੀ ਝੰਡਾ ਲਹਿਰਾਇਆ ਹੈ, ਆਪਣੇ ਧਰਮ ਦਾ ਨਿਸ਼ਾਨ ਲਹਿਰਾਇਆ ਹੈ ਔਰ ਵਾਪਸ ਆ ਗਏ ਨੇ। ਪਰ ਅਸੀਂ ਦੂਸ਼ਣਬਾਜ਼ੀਆਂ ਕਰਨੀਆਂ ਸ਼ੁਰੂ ਕੀਤੀਆਂ। ਅੱਜ ਸਮਾਂ ਕਿਸੇ 'ਤੇ ਦੂਸ਼ਣਬਾਜ਼ੀ ਕਰਨ ਦਾ ਨਹੀਂ, ਅੱਜ ਏਕਤਾ ਦੀ ਲੋੜ ਹੈ, ਇਕੱਤਰ ਹੋਣ ਦੀ ਲੋੜ ਹੈ। ਔਰ ਜਦੋਂ ਅਸੀਂ ਧਰਮ ਨੂੰ ਨਾਲ ਲੈ ਕੇ ਚੱਲਾਂਗੇ, ਕਿਉਂਕਿ ਕਿਸਾਨ ਇਕੱਲਾ ਸਿੱਖ ਨਹੀਂ ਹੈ, ਕਿਸਾਨ ਹਿੰਦੂ ਵੀ ਹੈ, ਕਿਸਾਨ ਮੁਸਲਿਮ ਵੀ ਹੈ, ਕਿਸਾਨ ਕ੍ਰਿਸਚਨ ਵੀ ਹੈ, ਤੇ ਉੱਥੇ ਵੱਖ ਵੱਖ ਧਰਮਾਂ ਦੇ ਨਾਲ ਸੰਬੰਧਿਤ ਜਿਹੜੇ ਨੇ
ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬੈਠੇ ਹੋਏ ਨੇ। ਸਰਕਾਰਾਂ ਦੀ ਇਹ ਪਾਲਿਸੀ ਜ਼ਰੂਰ ਹੁੰਦੀ ਹੈ ਕਿ ਇਹਨੂੰ ਇੱਕ ਧਰਮ ਦਾ ਮੁੱਦਾ ਬਣਾਇਆ ਜਾਵੇ, ਇਹਨੂੰ ਦੋ ਕੌਮਾਂ ਦਾ ਮੁੱਦਾ ਬਣਾਇਆ ਜਾਵੇ, ਇਹਨਾਂ ਨੂੰ ਲੜਾਇਆ ਜਾਵੇ ਆਪਸ ਦੇ ਵਿੱਚ। ਸਾਨੂੰ ਬੜੇ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ। ਸਮੁੱਚੇ ਹਿੰਦੂ ਭਾਈਚਾਰੇ, ਸਮੁੱਚੇ ਸਿੱਖ ਭਾਈਚਾਰੇ, ਤਕਰੀਬਨ ਮੁਸਲਿਮ ਜਾਂ ਕ੍ਰਿਸਚਨ ਭਾਈਚਾਰੇ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਗੁਰੂ ਰਾਮਦਾਸ ਜੀ ਦੇ ਘਰ ਦੇ ਵੱਲੋਂ ਆਪਸ ਦੇ ਵਿੱਚ ਸਾਂਝ ਬਣਾ ਕੇ ਰੱਖਿਓ, ਇਹਨਾਂ ਗਲਤ ਪਾਲਿਸੀਆਂ ਦਾ ਸ਼ਿਕਾਰ ਨਾ ਹੋ ਜਾਇਓ, ਗੁਰੂ ਕਿਰਪਾ ਕਰੇਗਾ। ਜਦੋਂ ਵਾਹਿਗੁਰੂ ਅਕਾਲ ਪੁਰਖ ਸਹਾਈ ਹੁੰਦਾ ਹੈ, ਹੁਣ ਉੱਥੇ ਜਿਹੜੇ ਸਾਡੇ ਹਿੰਦੂ ਵੀਰ ਬੈਠੇ ਹੋਏ ਨੇ ਅੰਦੋਲਨਕਾਰੀਆਂ ਵਿੱਚ, ਉਹ ਰਾਮ ਰਾਮ ਜਪ ਰਹੇ ਨੇ, ਜੇ ਮੁਸਲਿਮ ਭਾਈ ਨੇ ਉਹ ਪੰਜ ਨਮਾਜ਼ਾਂ ਅਦਾ ਕਰ ਰਹੇ ਨੇ ਜੋ ਆਪਣੇ ਧਰਮ ਦੇ ਮੁਤਾਬਕ, ਗੁਰੂ ਕਾ ਖਾਲਸਾ ਕੀਰਤਨ ਕਰ ਰਿਹਾ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ। ਇਸ ਵਾਸਤੇ ਸਾਨੂੰ ਜਦੋਂ ਸਾਡਾ ਧਰਮ ਸਾਡੇ ਨਾਲ ਹੋਵੇਗਾ ਤੇ ਕੋਈ ਵੀ ਮਸਲਾ ਅਜਿਹਾ ਨਹੀਂ ਹੁੰਦਾ ਜਿਹੜਾ ਹੱਲ ਨਾ ਹੋਵੇ, ਜਿਹੜਾ ਸਾਨੂੰ ਇਨਸਾਫ਼ ਨਾ ਮਿਲੇ। ਅੱਜ ਦੇ ਸ਼ਬਦ ਦੇ ਵਿੱਚ ਮੇਰੇ ਸਤਿਗੁਰੂ ਜੀ ਕਹਿ ਰਹੇ ਨੇ, ਮਿਲ ਰਾਜਨ ਰਾਮ ਨਬੇਰਾ। ਜਦੋਂ ਅਸੀਂ ਉਸ ਪ੍ਰਭੂ ਪਿਆਰੇ ਦੇ ਹਜ਼ੂਰ ਬੇਨਤੀ ਕਰ ਲੈਂਦੇ ਹਾਂ, ਉਹ ਸਾਡਾ ਸਾਰੇ ਝਗੜੇ ਨੂੰ ਜਿਹੜਾ ਉਹ ਨਬੇੜ ਦਿੰਦਾ ਹੈ।
ਹੁਣ
ਮੈਨੂੰ ਇੱਧਰ ਉੱਧਰ ਦੇ ਆਸਰੇ ਭਾਲਣ ਦੀ ਲੋੜ ਨਹੀਂ ਹੈ।
ਗੋਬਿੰਦ
ਮੈਨੂੰ ਧਰਤੀ ਦੇ ਮਾਲਕ ਗੁਰੂ, ਧਰਤੀ ਦੇ ਸਾਈ ਪ੍ਰਾਪਤ ਹੋ ਗਏ ਹਨ, ਉਹਨਾਂ ਦੇ ਨਾਲ ਮੇਰਾ ਮਿਲਾਪ ਹੋ ਗਿਆ ਹੈ। ਸ਼ਰਾਮ ਦੇ ਇੱਕ ਸਤਿਗੁਰੂ ਕਿਰਪਾ ਕਰਦੇ ਹਨ,
ਆਇਆ ਪ੍ਰਭ ਦਰਬਾਰਾ।
ਭਾਈ ਜਦੋਂ ਜੀਵ ਇੱਧਰ ਉੱਧਰ ਭਟਕਦਾ ਹੋਇਆ ਪ੍ਰਭੂ ਪਿਆਰੇ ਦੇ ਦਰਬਾਰ ਵਿੱਚ ਆ ਗਿਆ, ਬਲਕਿ ਉਹਦੀ ਅੰਤਰ ਆਤਮੇ ਸੁਰਤ ਜੁੜ ਗਏ।
ਹਾਂ ਸਗਲੀ ਮਿੱਟੀ ਪੁਕਾਰਾ।
ਵਾਹਿਗੁਰੂ ਅਕਾਲ ਪੁਰਖ ਜੀ ਨੇ ਉਸਦੇ ਸਿਰ ਦੇ ਉੱਪਰ ਹੱਥ ਰੱਖ ਦਿੱਤਾ, ਤਾਹੇ ਕਹਾਂ ਪ੍ਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ ਕਿ ਪੁੱਤਰਾ ਹੁਣ ਤੂੰ ਮੇਰੇ ਕੋਲ ਆ ਗਿਆ ਹੈ, ਹੁਣ ਤੈਨੂੰ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ। ਕਹਿੰਦੇ ਹੁਣ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਵਿਲਕਣਾ ਨਹੀਂ ਰਹਿ ਗਈ, ਕਿਉਂਕਿ ਮੇਰਾ ਮਾਲਕ ਜਿਹੜਾ ਹੈ ਉਹਨੇ ਮੇਰੇ ਸਿਰ ਦੇ ਉੱਪਰ ਹੱਥ ਧਰ ਦਿੱਤਾ ਹੈ। ਹੁਣ ਇੱਥੇ ਆ ਕੇ ਮੇਰੀਆਂ ਸਾਰੀਆਂ ਪੁਕਾਰਾਂ, ਸਾਰੇ ਵਿਰੜੇ ਜਿਹੜੇ ਸੀ ਉਹ ਖਤਮ ਹੋ ਗਏ ਹਨ।
ਲਬਦੇ ਆਪਣੀ ਪਾਈ,
ਆਤਮਕ ਆਨੰਦ ਦੇਣ ਵਾਲੀ ਵਸਤੂ ਜਿਸ ਨੂੰ ਮੈਂ ਲੱਭ ਰਿਹਾ ਸੀ, ਐਸੀ ਅਵਸਥਾ ਨੂੰ ਗੁਰੂ ਦੇ ਕੋਲੋਂ ਆ ਕੇ ਪ੍ਰਾਪਤ ਕਰ ਲਿਆ।
ਤਾਂ ਕਤ ਆਵੇ ਕਤ ਜਾਈ।
ਤੇ ਫਿਰ ਹੁਣ ਮਨ ਜਿਹੜਾ ਹੈ ਕਿਉਂ ਕਿਤੇ ਆਵੇ ਜਾਂ ਕਿਤੇ ਜਾਵੇ, ਬਲਕਿ ਇਹਨੂੰ ਸਹਿਜਤਾਈ ਦੀ ਪ੍ਰਾਪਤੀ ਹੋ ਗਏ।
ਸਾਚ ਨੇ ਆਏ ਨਬੇਰਾ।
ਵਾਹਿਗੁਰੂ ਅਕਾਲ ਪੁਰਖ ਜੀ ਘਰ ਦੇ ਵਿੱਚ, ਕਿਉਂਕਿ ਉਹ ਆਪ ਸੱਚਾ ਹੈ, ਉਹਦਾ ਤਖਤ ਸੱਚਾ ਹੈ ਤੇ ਉਹਦਾ ਹੁਕਮ ਵੀ ਸੱਚਾ ਹੀ ਹੁੰਦਾ ਹੈ। ਜਿਵੇਂ ਅਸੀਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਪੜ੍ਹਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਕੋਈ ਪੜ੍ਹਿਆ ਲਿਖਿਆ ਵਿਅਕਤੀ ਗੁਨਾਹਗਾਰ ਹੈ ਤੇ ਇਹ ਵੀ ਹੈ ਕਿ ਉਹਦੀ ਥਾਂ ਤੇ ਕਿਸੇ ਭਲੇ ਪੁਰਖ ਨੂੰ ਮਾਰ ਦਿੱਤਾ ਜਾਵੇਗਾ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ, ਜੱਜ ਮੰਨ ਲਿਆ, ਤਾਂ ਸਾਚ ਨਿਆਏ
ਵਾਹਿਗੁਰੂ
ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਭਾਵੇਂ ਹਾਕਮ ਆ ਜਾਵੇ ਤੇ ਭਾਵੇਂ ਨੌਕਰ ਆ ਜਾਵੇ, ਉਹਦੀਆਂ ਨਜ਼ਰਾਂ ਦੇ ਵਿੱਚ ਦੋਵੇਂ ਇੱਕੋ ਜਿਹੇ ਨੇ। ਉੱਥੇ ਕਿਸੇ ਤਰ੍ਹਾਂ ਦੀ ਕੋਈ ਫਿਰਕਾ ਪ੍ਰਸਤੀ ਨਹੀਂ ਹੈ, ਬਲਕਿ ਉਹ ਦੋਹਾਂ ਦੀ ਗੱਲ ਨੂੰ ਸੁਣਿਆ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ, ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਉਹਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ।
ਅੰਤਰ ਜਾਮੀ ਜਾਣੈ,
ਉਹ ਸਾਡੇ ਤਨ ਤੇ ਮਨ ਦੀ ਹਰ ਹਰਕਤ ਤੋਂ ਵਾਕਫ ਹੈ, ਔਰ ਜਦੋਂ ਅਸੀਂ ਉਹਦੇ ਕੋਲ ਚਲੇ ਜਾਂਦੇ, ਬੇਸ਼ੱਕ ਸਾਨੂੰ ਆਪਣੀ ਗੱਲ ਨਾ ਰੱਖਣੀ ਆਉਂਦੀ ਹੋਵੇ, ਜਿਵੇਂ ਆਪਾਂ ਵਕੀਲ ਰੱਖ ਲੈਂਦੇ ਹਾਂ ਕੋਈ ਫੈਸਲੇ ਦਾ ਹੱਲ ਕਰਾਉਣਾ ਹੋਵੇ ਕਿ ਮੈਨੂੰ ਸਮਝ ਨਹੀਂ ਮੈਂ ਕਿਵੇਂ ਬੋਲਣਾ ਹੈ, ਮੈਂ ਕਿਵੇਂ ਗੱਲ ਕਰਨੀ ਹੈ। ਵਾਹਿਗੁਰੂ ਦੇ ਹਜ਼ੂਰ ਜਾ ਕੇ ਜਦੋਂ ਅਸੀਂ ਨਤਮਸਤਕ ਹੋ ਜਾਂਦੇ ਹਾਂ, ਸਮਰਪਿਤ ਭਾਵਨਾ ਨੂੰ ਅਪਣਾ ਲੈਂਦੇ ਹਾਂ, ਉਹ ਸਾਡੇ ਗੱਲ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ ਕਿ ਇਹ ਮੇਰੇ ਕੋਲੋਂ ਮੰਗਦਾ ਕੀ ਹੈ, ਇਹਦੇ ਨਾਲ ਕਿਵੇਂ ਵਧੀਕੀ ਹੋਈ ਹੈ, ਮੈਂ ਇਹਨੂੰ ਕਿਵੇਂ ਇਨਸਾਫ਼ ਦੇਣਾ ਹੈ, ਇਹਦੀ ਜ਼ਿੰਦਗੀ ਵਿੱਚ ਕਿਵੇਂ ਆਨੰਦ ਆ ਸਕਦਾ ਹੈ।
ਬਿਨ ਬੋਲਤ ਆਪ ਪਛਾਣੈ,
ਬੰਦੇ ਦੇ ਬਿਨਾਂ ਬੋਲਿਆ ਹੀ ਉਹਦੀ ਅੰਦਰਲੀ ਅਵਸਥਾ ਨੂੰ ਪਹਿਚਾਣ ਲੈਂਦਾ ਹੈ।
ਸਰਬ ਥਾਨ ਕੋ ਰਾਜਾ,
ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਸਾਰਿਆਂ ਹੀ ਥਾਵਾਂ ਦੇ ਉੱਪਰ ਜਿਹੜਾ ਹੈ ਉਹ ਰਾਜਾ ਹੈ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਹੋਰ ਰਾਜਾ ਨਹੀਂ। ਰਾਜੇ ਦਾ ਅਰਥ ਹੁੰਦਾ ਰੱਜਿਆ ਹੋਇਆ, ਜਿਹੜਾ ਪ੍ਰਜਾ ਦਾ ਖੂਨ ਨਹੀਂ ਨਿਚੋੜਦਾ, ਤਰ੍ਹਾਂ ਤਰ੍ਹਾਂ ਦੇ ਟੈਕਸ ਆਦਿ ਕਾਨੂੰਨ ਬਣਾ ਕੇ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਪਰੰਤੂ ਜਿਹੜੀਆਂ ਦੁਨਿਆਵੀ ਹਕੂਮਤਾਂ ਨੇ, ਇਹਨਾਂ ਦੇ ਜਿਹੜੇ ਰਾਜੇ ਨੇ, ਉਹ ਤੇ ਚਾਰ ਦਿਨ ਵਾਸਤੇ ਨੇ, ਪਤਾ ਨਹੀਂ 5 ਸਾਲ ਸਰਕਾਰ ਚੱਲਣੀ ਵੀ ਕਿ ਨਹੀਂ ਚੱਲਣੀ। ਪਰ ਉਹ ਦਗਮਜੇ ਜਿਹੜੇ ਨੇ ਉਹ ਵਧੇਰੇ ਮਾਰਦੇ ਨੇ ਕਿ ਜਿਵੇਂ ਅਸੀਂ ਸਭ ਕੁਝ ਕਰ ਲੈਣਾ ਹੈ। ਜਦੋਂ ਮਨੁੱਖ ਰਾਜ ਸੱਤਾ ਵਿੱਚ ਹੋਵੇ, ਉਹ ਦੂਸਰਿਆਂ ਨੂੰ ਦੀਨੋ ਬਦੀਨ ਕਰਦਾ ਹੈ, ਉਹਨਾਂ ਦੇ ਉੱਪਰ ਜ਼ੁਲਮ ਕਰਦਾ ਹੈ। ਇਸ ਵਾਸਤੇ ਸਮਝਣ ਦੀ ਲੋੜ ਹੈ, ਸਰਬ ਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ। ਫਿਰ ਉਸਦੇ ਹਿਰਦੇ ਵਿੱਚ ਅਨਹਦ ਸ਼ਬਦ, ਅਨਹਦ ਜੋ ਬਿਨਾਂ ਟਕਰਾਓ ਦੇ ਆਵਾਜ਼ ਪੈਦਾ ਹੋਵੇ ਨਿਰੰਤਰ, ਇਹ ਫਿਰ ਗੁਰੂ ਦੀ ਸਿਫਤ ਸਲਾਹ ਉਸਦੇ ਅੰਦਰ ਗੱਜਦੀ ਹੈ।
ਤਿਸ ਪਹਿ ਕਿਆ ਚਤੁਰਾਈ,
ਨਾ ਤੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਮਿਲਣ ਵਾਸਤੇ ਚਤੁਰਾਈ ਦੀ ਲੋੜ ਪੈਂਦੀ ਹੈ, ਨਾ ਅਸੀਂ ਚਤੁਰਾਈ ਦੇ ਨਾਲ ਉਹਨੂੰ ਮਿਲ ਸਕਦੇ ਹਾਂ। ਇਹ ਮਨ ਚੰਚਲਾ, ਚਤੁਰਾਈ ਕਿਹਨੇ ਨਾ ਪਾਇਆ, ਤੇ ਨਾ ਅਸੀਂ ਆਪਣੀਆਂ ਚਲਾਕੀ ਭਰੀਆਂ ਗੱਲਾਂ ਦੇ ਨਾਲ ਉਹਨੂੰ ਭਰਮਾ ਸਕਦੇ ਹਾਂ। ਕਿਉਂਕਿ ਦੁਨਿਆਵੀ ਤੌਰ ਤੇ ਅਸੀਂ ਕਿਸੇ ਨੂੰ ਭਰਮਾ ਸਕਦੇ ਹਾਂ, ਕਾਨੂੰਨ ਖਰੀਦੇ ਵੀ ਜਾਂਦੇ ਨੇ, ਪਰ ਰੱਬ ਦੇ ਘਰ ਦੇ ਵਿੱਚ ਉੱਥੇ ਸੱਚ ਦਾ ਫੈਸਲਾ ਹੁੰਦਾ ਹੈ। ਕਹਿੰਦੇ ਨੇ ਜਦੋਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਜਾਣਾ ਹੈ, ਤੇ ਬੰਦਿਆ ਆਪਣੇ ਮਨ ਦੀ ਚਲਾਕੀ ਚਤੁਰਾਈ ਨੂੰ ਛੱਡ ਕੇ ਜਾ।
ਮਿਲ ਨਾਨਕ ਆਪ ਗਵਾਈ,
ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਮੇਰੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਆਪਣੇ ਆਪ ਨੂੰ ਗਵਾ ਕੇ, ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਖਤਮ ਕਰਕੇ ਗੁਰੂ ਦੇ ਕੋਲ ਜਾ। ਪ੍ਰਭੂ ਪਿਆਰੇ ਦੇ ਹਜ਼ੂਰ ਜਾਂਦਿਆਂ ਹੀ ਤੇਰੀ ਬੇਨਤੀ ਸਵੀਕਾਰ ਹੋ ਜਾਵੇਗੀ, ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਬਣ ਜਾਵੇਗਾ ਔਰ ਤੇਰੀ ਜ਼ਿੰਦਗੀ ਦੇ ਅੰਦਰ ਆਨੰਦ ਬਣ ਜਾਵੇਗਾ। ਆਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ, ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਕੁਝ ਸਮੇਂ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਦੀ ਆਰੰਭਤਾ ਹੋਈ ਹੈ, ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਦੇ ਹਾਂ।
ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਬਸੈ, ਸੋ ਜਨ ਕਿਉਂ ਡੋਲੈ ਦੇਵ।
ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 857 ਦੇ ਉੱਪਰ ਸ਼ੋਭਨੀਕ ਹੈ। ਔਰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਚਰਨ ਕਮਲ ਜਾ ਕੇ ਹਿਰਦੈ ਬਸੈ, ਜਿਸ ਦੇ ਹਿਰਦੇ ਵਿੱਚ ਪ੍ਰਭੂ ਪਿਆਰੇ ਦੇ ਸੁਹਾਵਣੇ ਚਰਨ ਵਸ ਜਾਂਦੇ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧੋ ਭਾਲ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਸਰੂਪ ਚਰਨ ਵਸ ਜਾਂਦੇ ਨੇ, ਸੋ ਜਨ ਕਿਉਂ ਡੋਲੇ ਦੇਵ। ਹੇ ਮੇਰੇ ਪ੍ਰਕਾਸ਼ ਰੂਪ ਵਾਹਿਗੁਰੂ ਅਕਾਲ ਪੁਰਖ ਜੀ, ਉਹ ਜੀਵ ਕਦੀ ਡੋਲਦਾ ਨਹੀਂ ਹੈ।
ਮਾਨੋ ਸਭ ਸੁਖ ਨੋ ਨਿਧ ਤਾਕੈ, ਸਹਿਜ ਸਹਿਜ ਜਸ ਬੋਲੇ ਦੇਵ।
ਜਦੋਂ ਸਹਿਜ ਤਾਈ ਵਿੱਚ ਟਿੱਕੇ ਬੜੇ ਸਹਿਜ ਬੜੇ ਪਿਆਰ ਦੇ ਨਾਲ ਪ੍ਰਭੂ ਪਿਆਰੇ ਦੇ ਗੁਣਗਾਇਨ ਕਰਦਾ ਹੈ, ਤੇ ਮੰਨ ਲਓ ਉਹਨੂੰ ਇਹ ਪ੍ਰਤੀਤ ਹੁੰਦਾ ਜਿਵੇਂ ਉਹਨੂੰ ਸਾਰੇ ਸੁੱਖ ਮਿਲ ਗਏ ਹੋਣ, ਜਿਵੇਂ ਉਹਨੂੰ ਦੁਨੀਆਂ ਦੇ ਮਿਥੇ ਹੋਏ 9 ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ ਹੋਵੇ।
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ,
ਤਬ ਇਹ ਮਤ ਗਏ ਸਭ ਮਹਿ ਪੇਖੈ, ਕੁਟਲ ਗਾਂਠ ਜਬ ਖੋਲੈ ਦੇਵ।
ਜਦੋਂ ਜੀਵ ਗੁਰੂ ਦੇ ਹਜ਼ੂਰ ਜਾਂਦਾ ਹੈ, ਗੁਰੂ ਉਹਨੂੰ ਸ਼ਬਦ ਦੀ ਦਾਤ ਬਖਸ਼ਦਾ ਹੈ, ਔਰ ਸ਼ਬਦ ਦੀ ਬਦੌਲਤ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਸ਼ਬਦ ਦੇ ਮੁਤਾਬਕ ਜੀਵ ਚੱਲਣ ਲੱਗ ਪੈਂਦਾ ਹੈ, ਤਦੋਂ ਉਹਨੂੰ ਇਹ ਮੱਤ ਆ ਜਾਂਦੀ ਹੈ, ਸਮਝ ਆ ਜਾਂਦੀ ਹੈ ਕਿ ਹਰ ਜਗ੍ਹਾ ਤੇ ਵਾਹਿਗੁਰੂ ਅਕਾਲ ਪੁਰਖ ਵਸਦਾ ਹੈ। ਫਿਰ ਉਹ ਕਹਿੰਦਾ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਤਬ ਇਹ ਮੱਤ ਜਾਓ ਸਭ ਮੈਂ ਪੇਖਾ ਹੈ, ਕੁਟਲ ਗਾਂਠ ਜਬ ਖੋਲੇ ਦੇਵ। ਜਦੋਂ ਇਹ ਟੇਢੀ ਗੰਢ, ਸਖਤ ਗੰਢ ਜਿਹੜੀ ਹੈ ਬਣੀ ਹੋਈ ਸਹਿਮ ਦੀ, ਗੁਰੂ ਸਾਡੇ ਅੰਦਰੋਂ ਖੋਲ ਦਿੰਦਾ ਹੈ।
ਬਾਰੰਬਾਰ ਮਾਇਆ ਤੇ ਅਟਕੈ, ਲੈ ਨਰ ਜਾ ਮਨ ਤੋਲੈ ਦੇਵ।
ਫਿਰ ਉਹ ਬਾਰ ਬਾਰ, ਬਲਕਿ ਹਰ ਵੇਲੇ ਸੁਚੇਤ ਵੀ ਰਹਿੰਦਾ ਹੈ, ਉਹ ਮਾਇਆ ਦੇ ਵੱਲੋਂ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਸੁਚੇਤ ਰਹਿੰਦਾ ਹੈ। कि इन मेरे आत्मक सुकून नूं खोह ना लैण। बारंबार माया ते अटकै मायावी पदार्थां दे मोह नूं संसारक मोह नूं एक पासे छड्डदा है और नरजा नरजा कहिंदे ने तकड़ी नूं और तकड़ी लैके अपने मन नूं तोड़दा रहिंदा है बल्कि पड़तालदा रहिंदा है कि मैं गुरु दे शब्दां अनुसारी जीवन जीउ रिहा हां कि नहीं।
जह ओह जाए तही सुख पावै माया तास न झोले देव।
इस तरह गुरु की कृपा का पात्र बनिया होया जीव जिथे भी जाता है आत्मक सुख की प्राप्ति करता है और जेड़ी माया है मायावी मोह है जेड़ा उसनू चलाउंदा नहीं उसनू भरमाउंदा नहीं है। हे प्रभु जी जिस दे हिरदे विच यह शुभ ज्ञान की प्राप्ति हो जाती है वह जिथे भी जाता है आत्मक तौर पर सुख मानता है तो मायावी पदार्थों का संसारिक पदार्थों का मोह जड़ा है उन्हें बुला नहीं सकता।
कह कबीर मेरा मन मानिया राम प्रीत कियो ले देव।
प्रकाश रूप जीओ जिन्हां ने प्रभु प्यारे की प्रीत नूं अपना आसरा बना लिया उन्हां दा मन जड़ा वो पती जांदा है फिर वह किसी नूं यकीन नहीं दवांदे। वो कहिंदे ने मन मानना लोग ना भतीजा ना भतीजे तो क्या कीजे बल्कि आत्मक सुख नूं मानदे ने आत्मक खेड़े नूं मानदे ने। और सतगुरु सच्चे पातशाह जी कृपा करन कि अज दे होए अमृत बचना दी विचार सिमरन बन के आप सारिया के हिरदिया विच वस जावे। कुटाणकोट धन्नवाद है धन श्री गुरु ग्रंथ साहिब महाराज जी का जिन्हां दी महान बख्शिश दे सदका सिंह साहिब ज्ञानी जगतार सिंह जी है ग्रंथी सचखंड श्री दरबार साहब जी तथा श्रोमणी गुरुद्वारा प्रबंधक कमेटी के वलों यह शुभ अवसर दे के नवाजिया और आप संगतां दे नाल गुरमत की सांझ करन दा यतन किया है। अलपग बुद्धि वाला जीव हाँ गुरु की वडियाई करदिया बेअंत भुलां हो जांदियां ने। गुरु और गुरु की संगत बख्शन योग है बख्श लैना। आओ शब्द दीआं अंतलियां पंक्तियां दा पाठ करके समाप्ति करदे हां। जे
जह ओह जाए तही सुख पावै